साहिब जियो कटंत रूपं कटंत दीपं कटंत रससियर नक्षत्र गगनं कटंत वसुदागिरतर शिखंडं कटंत ललना सुत प्रहत कीतं कटंत कनक मानक माया सब रूपं नह कटंत केवल गोपाल अच्युत अस्थिर नानक साध जन नह विलंब धर्मं विलंब पापं दृढ़ंत नामं तजंत लोभं शरण संतं किल विकनाशं प्राप्तं धर्म लक्षण नानक जेसो प्रसन्न माधवै नानक जेसो प्रसन्न माधव है वाहिगुरु जी का खालसा वाहिगुरु जी की फतेह चुको चुक अटल शब्द गुरु परमेश्वर जी का सरदा स्वरूप लोक पर लोक दे रखवाले दीन दयाल श्री गुरु ग्रंथ साहिब पिता जी दी पावन पवित्र गोद अंदर सुभाए मान सत्संगी जनों आओ शामां दे सजे कोई दीवाना अंदर आप जी जिस प्यार नाल अपने श्री गुरु ग्रंथ साहिब पिता जी दे शब्द नाल प्यार करते हो बाणी दा नितनेम गुरु की बाणी दा रस पिन्ना शब्द कीर्तन अते लड़ी वार साहिब दे घर अंदरों गुरु शब्द विचार ये सारा कुछ अपने सतगुरां दी प्रसन्नता लैण लई अपनी जिंदगी नूं जिंदगी दे दाते दे चरणां नाल जोड़न लई ये सारे शुभ कर्म कीते जांदे सन। आओ एक वार शहीदां दे सरताज धन गुरु अर्जन पिता महाराज तिन्हां दे पवित्र चरणां दा थरो ध्यान दास नूं आसीस बख्शिश करो मैं साहब दी वड्याई तुहाडी आसीस ते गुरु कृपा नाल बयान कर सकां इस लई प्यारी जितने भी माई भाई पहुंचो गुरु दरबार अंदर सारे कृपा करो रसना करो पवित्र ते प्यार नाल आखो जी सतनाम श्री फिर आखो जी सतनाम श्री फिर आखो जी सतनाम श्री गुरु प्यारी सात संगत जिथे आपां लगातार गुरु शब्द दी विचार नाल जुड़ रहे हैं उसे नाल ये भी आप जी नूं पता है हर साल अंदर जदो जून दा महीना प्रारंभ हुंदा है खास करके जून दे महीने दा पहला हफ्ता दुनिया दे किसे भी कोने विच बैठा होया गुरु नानक नाम लेवा सिख ਉਹਦਾ ਕਿਰਦਾ ਇੱਕ ਵਾਰੀ ਅਸ਼ਾਂਤ ਜਾ ਹੋ ਜਾਂਦਾ ਹੈ। ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਅੰਦਰਲਾ ਤੜਪਦਾ ਏ, ਕਲਪਦਾ ਏ ਅਤੇ ਸਾਧ ਸੰਗਤ ਉਹਦੇ ਇਸ ਤੜਪਣ ਤੇ ਕਲਪਣ ਦਾ ਇੱਕੋ ਕਾਰਨ ਭਈ ਜੋ ਹਿੰਦੁਸਤਾਨ ਦੀ ਹਕੂਮਤ ਨੇ ਸੰਨ 1984 ਅੰਦਰ 3 ਜੂਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਮਹਾਂਪੁਰਖ ਤੇ ਅਤੇ ਗੁਰੂ ਦੀਆਂ ਸੰਗਤਾਂ ਨੂੰ ਫੌਜ ਦਾ ਘੇਰਾ ਪਵਾ ਵੱਡੀ ਤਾਦਾਦ ਅੰਦਰ ਪੰਜਾਬ ਦੀ ਧਰਤੀ ਤੇ ਕਰਫਿਊ ਲਗਾ, ਹਰ ਆਦਮੀ ਨੂੰ ਆਪਣੇ ਘਰ ਦੇ ਅੰਦਰ ਡੱਕ ਕੇ ਉਸ ਹਕੂਮਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਸਤ ਸੰਗਤ ਖਿਆਲ ਕਰਿਆ ਜੀ, ਇਹ ਚੌਥਾ ਘੱਲੂ ਘਾਰਾ ਸੀ ਜੋ 1984 ਦੇ ਅੰਦਰ ਵਾਪਰਿਆ। ਵੈਸੇ 1984 ਅੰਦਰ 2 ਘੱਲੂ ਘਾਰੇ ਹੋਏ ਹਨ ਪਿਆਰਿਓ, ਜਿਹੜਾ ਅੱਜ ਦੇ ਦਿਨ ਵਾਪਰਿਆ ਸੀ ਖਾਸ ਕਰ ਕਿਉਂਕਿ 4 ਜੂਨ ਨੂੰ ਹਮਲਾ ਪ੍ਰਾਰੰਭ ਹੋਇਆ, ਵੈਸੇ 3 ਹੋਇਆ ਸੀ, 4 ਨੂੰ ਪੂਰਨ ਤੌਰ ਤੇ ਟਾਕਰਾ ਹੋ ਰਿਹਾ ਸੀ, ਪਰ ਜਿਹੜੀ ਅੱਜ 5 ਜੂਨ ਦੀ ਰਾਤ ਸੀ ਉਦੋਂ ਖਾਸ ਕਰਕੇ ਬਹੁਤ ਸਾਰੀਆਂ ਲਾਸ਼ਾਂ, ਬਹੁਤ ਸਾਰੇ ਗੁਰੂ ਕੇ ਲਾਲ ਸਰਾਵਾਂ ਅੰਦਰ, ਪਰਕਰਮਾ ਅੰਦਰ 4 ਚਪੇਰੇ ਤੋਂ ਲੜਦੇ ਲੜਦੇ ਸ਼ਹੀਦ ਹੋ ਕੇ ਬਹੁਤ ਸਾਰੇ ਤਨ ਪਵਿੱਤਰ ਸਰੋਵਰ ਦੇ ਜਲ ਦੇ ਅੰਦਰ ਤੈਰੀਆਂ ਲਾ ਰਹੇ ਸਨ। ਮੈਂ ਬੇਨਤੀ ਕਰਨ ਲੱਗਾ ਸਾਂ, ਪਹਿਲਾ ਘੱਲੂ ਘਾਰਾ ਉਦੋਂ ਵਾਪਰਿਆ 1746 ਅੰਦਰ, ਉਸੇ ਕਾਨੂੰ ਕੁਆਣ ਦਾ ਸ਼ੰਭ, ਜਦੋਂ ਲਖਪਤ ਰਾਏ ਨੇ ਇੱਕੋ ਦਿਨ ਅੰਦਰ ਹਜ਼ਾਰਾਂ ਕੀ ਮਾਸ਼ੂਮ ਬੱਚੇ ਬੱਚੀਆਂ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਿਆ। 1762 ਦੇ ਅੰਦਰ ਵੱਡਾ ਘੱਲੂ ਘਾਰਾ ਵਾਪਰਿਆ, ਉਹ ਕੋਪਰ ਖੇੜੇ ਦੇ ਅਸਥਾਨ ਦੇ ਉੱਪਰ। ਇਤਿਹਾਸਕਾਰ ਕਹਿੰਦੇ ਨੇ ਜਦੋਂ ਅਬਦਾਲੀ ਨੇ ਲਗਭਗ 1.25 ਸਿੱਖ ਕੌਮ ਦਾ ਖਾਤਮਾ ਕਰ ਦਿੱਤਾ 2-4 ਦਿਨਾਂ ਅੰਦਰ, ਅਤੇ ਉਸ ਤੋਂ ਬਾਅਦ 3ਜਾ ਘੱਲੂ ਘਾਰਾ ਸੀ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਹੋਈ 1947 ਅੰਦਰ। ਉਦੋਂ ਹਜ਼ਾਰਾਂ ਨੀ ਲੱਖਾਂ ਕੀ ਘਰ ਤਬਾਹ ਹੋ ਗਏ ਪਿਆਰਿਓ, ਜਿਹੜੇ ਬਜ਼ੁਰਗ ਉਦੋਂ ਪਾਕਿਸਤਾਨ ਤੋਂ ਹਿੰਦੁਸਤਾਨ ਆਏ ਉਹ ਜਾਣਦੇ ਨੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਜੋ ਕੁਝ ਵਾਪਰਿਆ ਇਸੋ ਤੱਕ ਗੁਰੂ ਕੇ ਪਿਆਰਿਓ। ਜਦੋਂ ਕਿਤਾਬਾਂ ਵਿੱਚੋਂ ਉਹ ਗੱਲਾਂ ਪੜ੍ਹਦੇ ਹਾਂ ਤੇ ਪੜ੍ਹੀਆਂ ਨਹੀਂ ਜਾਂਦੀਆਂ, ਸੁਣੀਆਂ ਨਹੀਂ ਜਾਂਦੀਆਂ, ਆਪਣੇ ਹੱਥੀਂ ਧੀਆਂ ਨੂੰ ਪਾਲਣਾ, ਆਪਣੇ ਗੁਰੂ ਕੇ ਪਿਆਰਿਓ ਹੱਥੀਂ ਉਹਨਾਂ ਨੂੰ ਜਵਾਨ ਕਰਨਾ, ਅਤੇ 1947 ਅੰਦਰ ਖੁਦ ਕਹਿਣਾ ਧੀਆਂ ਭੈਣਾਂ ਮਾਵਾਂ ਨੂੰ ਜੇ ਜਿਉਂਦੀਆਂ ਰਹਿ ਗਈਆਂ ਤੇ ਦੁਸ਼ਮਣ ਪਤਾ ਨਹੀਂ ਕਿੰਨੀ ਕੁ ਬੇਇੱਜ਼ਤੀ ਕਰੇਗਾ, ਚੰਗਾ ਹੋਵੇ ਗੁਰੂ ਦਾ ਨਾਮ ਲੈ ਕੇ ਖੂਹਾਂ 'ਚ ਛਾਲਾਂ ਮਾਰ ਕੇ ਪ੍ਰਾਣ ਤਿਆਗ ਦਿਓ। ਲੱਖਾਂ ਲੋਕ ਉਦੋਂ ਗੁਰੂ ਕੇ ਪਿਆਰਿਓ ਮਾਰੇ ਗਏ, ਪਰ ਇਹ ਚੌਥਾ ਸੀ ਘੱਲੂ ਘਾਰਾ ਜਦੋਂ ਹਿੰਦੁਸਤਾਨ ਦੀ ਸਰਕਾਰ ਨੇ ਮੇਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਅਤੇ ਸਿਰਜਣਾ ਕਰਨ ਵੇਲੇ ਇੰਨਾ ਕੁ ਉਹਨਾਂ ਨੇ ਪਿਆਰ ਦੂਰ ਦ੍ਰਿਸ਼ਟੀ ਤੇ ਸਾਡੇ ਉੱਪਰ ਮਿਹਰਾਂ ਕੀਤੀਆਂ ਸਨ। ਜਦੋਂ ਅਕਾਲ ਤਖ਼ਤ ਸਾਹਿਬ ਦਾ ਛੜਾ ਬਣਾ ਰਹੇ ਸਨ, ਹਜ਼ੂਰ ਕਹਿਣ ਲੱਗੇ ਇਹ ਛੜੇ ਦੇ ਉੱਪਰ ਕਿਸੇ ਆਦਮੀ ਨੇ ਨਹੀਂ ਬੈਠਣਾ। ਅੱਜ ਤੱਕ ਜਿਹੜੇ ਛੜੇ ਬਣੇ ਸਨ ਉਹ ਬਣੇ ਸਨ ਆਦਮੀਆਂ ਲਈ, ਰਾਜੇ ਮਹਾਰਾਜਿਆਂ ਲਈ, ਪਰ ਜਿਹੜਾ ਅੱਜ ਮੈਂ ਛੜਾ ਬਣਾਉਣਾ ਏ ਇਸ ਛੜੇ ਦੇ ਨਾਲ ਸ਼ਬਦ ਜੁੜਨਾ ਹੈ ਸ੍ਰੀ ਅਕਾਲ। ਕਹਿਣ ਲੱਗੇ ਇਹ ਅਕਾਲ ਪੁਰਖ ਦਾ ਛੜਾ ਬਣਾ ਉਹਦਾ ਤਖਤ ਬਣਾਉਣਾ ਮੈਂ ਚਾਹੁੰਦਾ ਵਾ ਜਿੰਨਾ ਇਹ ਤਖਤ ਪਵਿੱਤਰ ਹੱਥਾਂ ਨਾਲ ਤਿਆਰ ਹੋਏਗਾ ਓਨਾ ਹੀ ਵੱਧ ਅਦਬ ਤੇ ਸਤਿਕਾਰ ਬਣੇਗਾ। ਇਹ ਕਾਰਨ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਖੁਦ ਸਾਡੇ ਦੀ ਸੇਵਾ ਕਰਦੇ ਸਨ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪਿਆਰੇ ਅਦਬ ਨਾਲ ਉਹ ਸਾਡੇ ਦੀ ਸੇਵਾ ਨਿਭਾਈ ਤੇ ਤੀਸਰੇ ਸਨ ਉਹ ਗੁਰੂ ਕੇ ਲਾਲ ਪਿਆਰਿਓ ਜਿਨ੍ਹਾਂ ਦਾ ਨਾਮ ਅਸੀਂ ਬੜੇ ਮਾਣ ਨਾਲ ਲੈਂਦੇ ਹਾਂ। ਉਹ ਸਨ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ। ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ। ਇੱਕ ਅਮੈਰੀਕਾ ਦਾ ਪੱਤਰਕਾਰ ਲਿਖਦਾ ਏ, ਉਹਨੂੰ ਪੁੱਛਿਆ ਗਿਆ ਕਿੰਨੇ ਕੁ ਉੱਥੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਕਿੰਨੀਆਂ ਕੁ ਬੱਚੀਆਂ ਬੱਚੇ ਤੇ ਨੌਜਵਾਨ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਹ ਕਹਿਣ ਲੱਗਾ 6 ਜੂਨ ਤੋਂ ਲੈ ਕੇ 9 ਜੂਨ ਤੱਕ 1500 ਲਾਸ਼ਾਂ ਦਾ ਸੰਸਕਾਰ ਕੀਤਾ। ਹਿੰਦੁਸਤਾਨ ਦੀ ਸਰਕਾਰ ਨੇ 3 ਦਿਨ ਉਹ ਲਾਸ਼ਾਂ ਢੋਈਆਂ। ਉਹਨਾਂ ਦੀਆਂ ਉਸ ਵਕਤ ਜੋ ਲੱਕੜ ਦਾ ਪ੍ਰਬੰਧ ਸੀ ਉਹ ਸਾਰੇ ਦਾ ਸਾਰਾ ਮੁੱਕ ਗਿਆ, ਲੱਕੜਾਂ ਖਤਮ ਹੋ ਗਈਆਂ। 1500 ਲਾਸ਼ ਦਾ ਸੰਸਕਾਰ ਇਹ ਪੱਤਰਕਾਰਾਂ ਦੀ ਰਿਪੋਰਟ ਹੈ ਤੇ ਪਿਆਰਿਓ ਮੈਂ ਵਿਸਤਾਰ ਸਹਿਤ ਤਾਂ ਕੱਲ ਨੂੰ ਜੋਜੜੀ ਕਰਾਂਗਾ, ਅੱਜ ਕੇਵਲ ਤੁਹਾਡਾ ਧਿਆਨ ਦਿਵਾ ਰਿਹਾ ਤਾਂ ਸਾਡੇ ਨਾਲ ਇਹਨਾਂ ਦਿਨਾਂ ਦੇ ਅੰਦਰ ਕੀ ਕੁਝ ਹੋਇਆ, ਸਾਨੂੰ ਕੀ ਕਰਨਾ ਚਾਹੀਦਾ ਏ, ਕੌਮ ਦੇ ਅੰਦਰ ਆਪਣੇ ਗੁਰੂ ਅਤੇ ਗੁਰੂ ਅਸਥਾਨ ਲਈ ਜੋ ਪਿਆਰ ਕਹਿ ਉਸ ਦਾ ਬਲਬਲਾ ਇੱਕ ਵਾਰ ਅੰਦਰ ਦੁਬਾਰਾ ਤੂੰ ਪ੍ਰਗਟ ਕਰੀਏ। ਉਹ ਕਹਿਣ ਲੱਗਾ 1500 ਲਾਸ਼ ਦਾ ਸੰਸਕਾਰ ਕਰਨ ਤੋਂ ਬਾਅਦ ਜਦੋਂ ਲੱਕੜਾਂ ਮੁੱਕ ਗਈਆਂ, ਕਹਿੰਦੇ ਸਾਡੇ ਸਾਹਮਣੇ ਬਾਕੀ ਜਿੰਨੀਆਂ ਲਾਸ਼ਾਂ ਸਨ ਉਹਨਾਂ ਨੂੰ ਉਸੇ ਤਰ੍ਹਾਂ ਹੀ ਦਰਿਆਵਾਂ ਦੀ ਭੇਟ ਕਰ ਦਿੱਤਾ ਗਿਆ, ਕਿਉਂਕਿ ਕਰਫਿਊ ਲੱਗੇ ਕਾਰਨ ਕੋਈ ਆਦਮੀ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੰਦੇ। ਗੁਰੂ ਸਵਾਰਿਓ ਮੇਰੇ ਸਾਹਿਬ ਨੇ ਪਤਾ ਨਹੀਂ ਇਹ ਕੀ ਕਾਰਨ ਹੈ, ਤੁਸੀਂ ਜਾਣਦੇ ਹੋ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ ਨਾਲ ਗੁਰੂ ਰਾਮਦਾਸ ਪਿਤਾ ਨੇ, ਗੁਰੂ ਅਰਜਨ ਪਿਤਾ ਨੇ, ਸ੍ਰੀ ਅਕਾਲ ਤਖਤ ਸਾਹਿਬ ਬਣਾ ਗੁਰੂ ਹਰਗੋਬਿੰਦ ਪਿਤਾ ਜੀ ਨੇ, ਸਾਰੀ ਕੌਮ ਦਾ ਇਸ ਨਾਲ ਇੰਨਾ ਕੁ ਪਿਆਰ ਪਾਇਆ ਏ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਏ, ਜੇਕਰ ਕੋਈ ਦੁਨੀਆਂ ਦਾ ਇਤਿਹਾਸ ਖੋਲੇ ਤੇ ਦੁਨੀਆਂ ਦੇ ਧਾਰਮਿਕ ਅਸਥਾਨ ਖੋਲੇ, ਇੱਕੋ ਇੱਕ ਵਾਕਜ ਇਹ ਤੁਹਾਨੂੰ ਗੁਰੂ ਰਾਮਦਾਸ ਪਿਤਾ ਦਾ ਘਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਇਹ ਮਿਲੇਗਾ ਅਸਥਾਨ, ਭਈ ਜਿਹੜੇ ਅਸਥਾਨ ਦੀ ਪਵਿੱਤਰਤਾ ਲਈ ਸਭ ਤੋਂ ਵੱਧ ਸ਼ਹਾਦਤਾਂ ਹੋਈਆਂ ਕਹਿਣ, ਸਭ ਤੋਂ ਵੱਧ ਕਿਸੇ ਅਸਥਾਨ ਲਈ ਸ਼ਹਾਦਤਾਂ ਦੇ ਜਾਮ ਪੀਤੇ ਗਏ। ਉਹ ਕਹਿੰਦਾ ਏ ਜਦੋਂ ਪਰਿਕਰਮਾ ਚ ਜਾਓ ਨਾ ਤੇ ਧਿਆਨ ਨਾਲ ਤੁਰੋ ਹੌਲੀ ਹੌਲੀ। ਪੁੱਛਿਆ ਕਿਉਂ? ਉਹ ਕਹਿੰਦਾ ਇੱਕ ਇੱਕ ਸਿਲ ਦੇ ਥੱਲੇ ਸੈਂਕੜੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ, ਉਹਨਾਂ ਸ਼ਹੀਦਾਂ ਦੀ ਰੂਹਾਂ ਅੱਜ ਵੀ ਇਸ ਜਗ੍ਹਾ ਤੇ ਪੁਕਾਰ ਪੁਕਾਰ ਕੇ ਕਹਿ ਰਹੀਆਂ ਕਹਿਣ, ਸਿੱਖ ਕੌਮ ਆਪਣੇ ਘਰ ਬਰਬਾਦ ਹੋ ਜਾਣ ਉਹ ਬਰਦਾਸ਼ਤ ਕਰ ਸਕਦੀ ਏ, ਇਹਨਾਂ ਦੇ ਪਰਿਵਾਰ ਮਾਰੇ ਜਾਣ ਉਹਨੂੰ ਇਹ ਬਰਦਾਸ਼ਤ ਕਰ ਸਕਦੇ ਹੈ, ਪਰ ਜਦੋਂ ਇਹਨਾਂ ਦੇ ਇਸ ਪਵਿੱਤਰ ਅਸਥਾਨ ਤੇ ਕੋਈ ਹਮਲਾ ਕਰੇ ਉਹ ਕਦੇ ਵੀ ਕੌਮ ਬਰਦਾਸ਼ਤ ਨਹੀਂ ਕਰੇਗੀ। ਪਿਆਰਿਓ ਤੁਸੀਂ ਇਸ ਗੱਲ ਤੋਂ ਵੇਖੋ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਖੁਦ ਹੌਂਸਲਾ ਦੇ ਰਹੇ ਸਨ। ਜਦੋਂ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਅਟੈਕ ਤੋਂ ਬਾਅਦ ਪ੍ਰਕਾਸ਼ ਹੋਇਆ, ਜਬਰੀ ਕੁਝ ਸਿੰਘਾਂ ਨੂੰ ਪਕੜ ਕੇ ਕੀਰਤਨ ਪ੍ਰਾਰੰਭ ਕਰਵਾਇਆ, ਰੇਡੀਓ ਤੋਂ ਜਦੋਂ ਗੁਰੂ ਕੇ ਪਿਆਰ ਹੁਕਮਨਾਮਾ ਲਿਆ, ਉਸ ਹੁਕਮਨਾਮੇ ਦੇ ਅੰਦਰ ਹੀ ਧੰਨ ਗੁਰੂ ਪਾਤਸ਼ਾਹ ਜੀ ਨੇ, ਪੰਚਮ ਪਿਤਾ ਨੇ ਇਹ ਵਚਨ ਬੋਲ ਕੇ ਕਹਿ ਦਿੱਤੇ ਸਨ, ਕਿਸ ਕੋ ਜਾਚੀ ਕਿਸ ਆਰਾਧੀ ਜਾ ਸਭ ਕੋ ਕੀਤਾ ਕੋਸ਼ੀ, ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ। ਪਿਆਰਿਓ ਘਬਰਾ, ਉਹਨਾਂ ਜਿਹੜੇ ਲੋਕਾਂ ਨੇ ਅੱਜ ਆਪਣੀ ਵੜਤਨ ਦਾ ਮਾਣ ਕਰਕੇ इस स्थान का निरादर किया कै वो बहुता चेर इस दुनिया के तख्ते ते ज्यो ना सकणगे। जो जो दिसै वड्डा वडेरा सो सो खाकू रलसी। यही कारण जून तो केवल प्यारियो 31 अक्तूबर तक का समा मिलिया सी। बस वो खाक विच रल गए, मिट्टी विच मिट्टी खो गए। विद्वान कहिंदे बेअंत सिंह ने नहीं उनू सबक दिता, बेअंत प्रभु ने आप उबिद बनाई है। साध संग जदो किसे दे अंदर सतवंता भी कोई कोई सत नाल जुड़िया कोई, बेअंत प्रभु दा आसरा कोई लेंदा कोई, उदो इस घर नाल भावे किन्ने भी कोई वड्डी ताकत आके टकराए ओ सदा ले उस दुनिया तो बड़ी छेती मुक जाएगी। खैर मेरे सतगुरु पिता जी कृपा करण कल हूं विस्तार सहित बेनती करांगा। गुरु कृपा करे असी सचखंड श्री हरिमंदर साहब ली जो अरदास करदे आ, हे मेरे मालक सिखां नूं कृपा करके ए दान दे श्री अमृतसर जी का दर्शन इशनान ए असी मंगदे भी रहिए, दर्शन इशनान करदे भी रहिए, ते दर्शन इशनान करके बाजारां चो भांडे ना खरीदिए। जो उच्चे गुरु रामदास पिता दा पवित्र सिद्धांत उपदेश मिलदा उनू किरदिया अंदर वसाइए। मेरे साहब दा ए वचन कहे जिथे सबे साम नकी तुद जे आ, बदो पुरख बदाते ता तो सोहया। वस दी सगन अपार अनूप रामदास पुर, हर का नानक कसमल जाए नाय रामदास सार। सारी संगत आओ एक बार आपा धन गुरु अर्जन पिता महाराज जी दे बचना तो जुड़न तो पहला हर रोज की तरह मनोमृतियां करो एकागर। साहब कोलो उदी याद मंगिए जिस नाल साडा तन मन हरिया हो जाए, जिंदगी नू चार चन लग जान, ए जीवन शुभ गुणा की खुशबू नाल भर जाए। सारे कृपा करो ते रल के आखो जे ना मिले ता जीवा नानक, ना मिले ता जीवा, ना मिले ता जीवा नानक, ना मिले ता जीवा, ना तन मन चीवे हरिया नानक, ना मिले ता जीवा, तन मन चीवे हरिया नानक, ना मिले ता जीवा, तन मन ना मिले ता जीवा नानक, ना मिले ता जीवा, ना मिले ता जीवा नानक, ना मिले ता जीवा, ना मिले अज मेरे सतगुरु गुरु अर्जन पिता महाराज कृपा करके आख रहे सन दुनिया की हर चीज जिस दा जन्म होया कै एक दिन उसने इस दुनिया तो चले भी जरूर जाना, भाव जिस दा इस जगत ते जन्म होया है उस दे एक दिन मौत अवश्य होएगी। जो आया सो चल सी सब कोई आई वारिये दा सिद्धांत इस सदा ली अटल बनिया रहेगा। पर खजूर कहन लगे भावे इस दुनिया दे उपर ਰਾਜਾਏ ਪਰਜਾਏ ਅਮੀਰ ਕਹਿ ਗਰੀਬ ਕਹਿ ਕਿਸੇ ਜਾਤ ਮਜ਼ਹਬ ਦਾ ਆਦਮੀ ਕਹਿ ਕਹਿਣ ਲੱਗੇ ਉਹ ਸਮਾਂ ਪਾ ਕੇ ਇਸ ਦੁਨੀਆਂ ਤੋਂ ਸਦਾ ਲਈ ਤੁਰ ਜਾਇਆ ਕਰਦਾ ਏ ਪਰ ਦੋ ਕਸ਼ਤੀਆਂ ਨੇ ਜਿਨ੍ਹਾਂ ਨੇ ਨਾ ਕਦੇ ਇਸ ਧਰਤੀ ਤੋਂ ਪਹਿਲਾਂ ਗਏ ਨਾ ਅੱਜ ਜਾ ਰਹੇ ਨੇ ਤੇ ਨਾ ਆਉਣ ਵਾਲੇ ਸਮੇਂ ਅੰਦਰ ਉਹਨਾਂ ਨੇ ਕਦੇ ਜਾਣਾ ਏ ਉਹ ਸਦਾ ਹੀ ਇਸ ਦੁਨੀਆਂ ਤੇ ਰਹਿਣਗੇ ਉਹ ਦੋ ਹਸਤੀਆਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਤੇ ਦੂਸਰਾ ਉਸ ਨਿਰੰਕਾਰ ਦੇ ਚਰਨਾਂ ਤੋਂ ਜੁੜੀਆਂ ਆਤਮਾ ਜਿਨ੍ਹਾਂ ਨੂੰ ਗੁਰਬਾਣੀ ਅੰਦਰ ਸੰਤ ਕਿਹਾ ਗਿਆ ਏ ਕਦੇ ਸਾਧੂ ਕਿਹਾ ਗਿਆ ਏ ਉਸ ਅਵਸਥਾ ਵਾਲਿਆਂ ਨੂੰ ਬ੍ਰਹਮ ਗਿਆਨੀ ਮਹਾਂਪੁਰਖ ਭਗਤ ਗੁਰਮੁਖ ਸੇਵਕ ਹਰਜਨ ਬੇਅੰਤ ਨਾਮਾਂ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਏ ਤੇ ਮੇਰੇ ਖਜੂਰ ਨੇ ਜਿਵੇਂ ਗੁਰੂ ਤੇਗ ਬਹਾਦਰ ਪਿਤਾ ਨੇ ਬਚਨ ਕਿਹਾ ਨਾ ਉਹ ਕਹਿਣ ਲੱਗੇ ਭਾਵੇਂ ਇਹ ਸੱਚਾਈ ਏ ਭਈ ਗੁਰੂ ਦਾਤਾ ਜੀ ਆਖਦੇ ਰਹਿਣ ਨਾ ਪਾਵੇ ਸੁਰ ਨਰ ਦੇਵਾ ਨਾ ਦੇਵਤੇ ਰਹਿਣਗੇ ਨਾ ਆਦਮੀ ਰਹਿਣਗੇ ਊਟ ਸਦਾ ਇਹ ਕਰ ਮੁਨਜਨ ਸੇਵਾ ਸਭ ਨੇ ਚਲੇ ਜਾਣਾ ਏ ਪਰ ਨਾ ਇਹ ਗੁਰੂ ਜੀ ਆਖਣ ਲੱਗੇ ਚਾਰ ਕਸ਼ਤੀਆਂ ਨੇ ਸਦਾ ਇਸ ਦੁਨੀਆਂ ਤੇ ਰਹਿਣਾ ਏ ਉਹ ਸਦਾ ਲਈ ਸਥਿਰ ਕਰਨ ਉਹ ਕਦੇ ਵੀ ਉਹ ਗੁਰੂ ਕੇ ਪਿਆਰਿਓ ਨਹੀਂ ਜਾਣਦੀਆਂ ਉਹ ਖਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਵਾਹਿਗੁਰੂ ਦਾ ਨਾਮ ਨਾਮ ਜਪਣ ਵਾਲਾ ਸਾਧੂ ਤੀਸਰਾ ਸਤਿਗੁਰੂ ਚੌਥਾ ਪਰਮੇਸ਼ਰ ਪਰ ਆਖਣ ਲੱਗੇ ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਭਾਵ ਇਸ ਦੁਨੀਆਂ ਦੇ ਅੰਦਰ ਵਿਰਲੇ ਨੇ ਜਿਹੜੇ ਗੁਰਮੰਤਰ ਦਾ ਜਾਪ ਕਰ ਹਿਰਦੇ ਅੰਦਰ ਵਸਾਉਂਦੇ ਕਹਿਣ ਵਸਾ ਕੇ ਸਾਧ ਬਣਦੇ ਕਹਿਣ ਬਾਕੀ ਨਹੀਂ ਤਾਂ ਸਾਰੇ ਪਿਆਰਿਓ ਐਵੇਂ ਥੋੜਾ ਥੋੜਾ ਧਰਮ ਨਾਲ ਜੁੜ ਕੇ ਉਹ ਫਿਰ ਉਹੀ ਕਰਮ ਕਰਦੇ ਕਹਿਣ ਜਿਹੜੇ ਕਰਮ ਸੰਸਾਰੀ ਕਰਦੇ ਨੇ ਇਹਦੇ ਅੰਦਰ ਕੋਈ ਸ਼ੱਕ ਨਹੀਂ ਜਦੋਂ ਕਿਸੇ ਮਹਾਂਪੁਰਸ਼ ਨੂੰ ਲੋਕ ਮੱਥਾ ਟੇਕਣ ਜਾਂ ਉਸ ਮਹਾਂਪੁਰਸ਼ ਨੂੰ ਕੱਪੜੇ ਭੇਟ ਕਰਨ ਕੋਈ ਸੋਨਾ ਚਾਂਦੀ ਭੇਟ ਕਰੇ ਉਹਨਾਂ ਦੇ ਬੈਠਣ ਲਈ ਕੀਮਤੀ ਤੋਂ ਕੀਮਤੀ ਆਸਣ ਬਣਾ ਦੇਣ ਉਹਨਾਂ ਦੇ ਕੋਲ ਸੋਨੇ ਚਾਂਦੀ ਦੇ ਢੇਰ ਲਗਾ ਦੇਣ ਤੇ ਮੇਰੇ ਵਰਗੇ ਦੇ ਵੀ ਮੂੰਹ ਚੋਂ ਪਾਣੀ ਡਿੱਗਦਾ ਰਾਹਾਂ ਕਰਦੀਆਂ ਨੇ ਮੌਜ ਕੀ ਲੈਣਾ ਹੋਰ ਕੰਮ ਕਾਰ ਕਰਕੇ ਚੁੱਪ ਕਰਕੇ ਸਾਧ ਹੀ ਬਣ ਜਾਓ ਕੁਛ ਨਹੀਂ ਕਰਨਾ ਪੈਂਦਾ ਤੇ ਦੁਨੀਆਂ ਦੀ ਦੌਲਤ ਮਗਰ ਮਗਰ ਤੁਰੀ ਫਿਰਦੇ ਕਹਿ ਰਾਜੇ ਮਹਾਰਾਜੇ ਵੀ ਆ ਕੇ ਚਰਨਾਂ ਅੰਦਰ ਝੁਕਦੇ ਕਹਿਣ ਕਿਉਂ ਨਾ ਅਸੀਂ ਸਾਧ ਬਣ ਜਾਈਏ ਪਰ ਅਸੀਂ ਭੁੱਲ ਜਾਂਦੇ ਹਾਂ ਗੁਰੂ ਕੇ ਪਿਆਰਿਓ ਗੁਰਸਿੱਖ ਬਣਨਾ ਸਾਧੂ ਬਣਨਾ ਸੰਤ ਬਣਨਾ ਸਦਾ ਲਈ ਇਸ ਦੁਨੀਆਂ ਦੇ ਅੰਦਰ ਵਾਹਿਗੁਰੂ ਦੀ ਕਿਰਪਾ ਨਾਲ ਹੋਂਦ ਕਾਇਮ ਕਰਨੀ ਸਤਿਕਾਰ ਕਾਇਮ ਕਰਨਾ ਇਹ ਪਿਆਰਿਓ ਕੇਵਲ ਗੱਲਾਂ ਨਾਲ ਨਹੀਂ ਜੇ ਬਣਦਾ ਉਹ ਸਾਧੂ ਇਸ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਉਸਨੇ ਇੰਨੀਆਂ ਕੁ ਕਰਨੀਆਂ ਘਾਲਣਾ ਘਾਲੀਆਂ ਪੁੰਦੀਆਂ ਨੇ ਜੇਕਰ ਆਪਾਂ ਉਹ ਘਾਲਣਾ ਨੂੰ ਕੇਵਲ ਬਿਆਨ ਹੀ ਕਰੀਏ ਨਾ ਤੇ ਕਈ ਵਾਰ ਮਨ ਭਰਦਾ ਏ ਕਈ ਵਾਰ ਆਪਣਾ ਅੰਦਰ ਕਹਿੰਦਾ ਕੁਰੇ ਇਹ ਕਮਾਈਆਂ ਕੀਤੀਆਂ ਹੋਣਗੀਆਂ ਕਿ ਨਾ ਹੀ ਕੀਤੀਆਂ ਹੋਣਗੀਆਂ ਤੁਸੀਂ ਉਥੋਂ ਹੀ ਅੰਦਾਜ਼ਾ ਲਗਾ ਲਓ ਜਦੋਂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਚਰਨਾਂ ਅੰਦਰ ਭਾਈ ਲੈਣਾ ਮੈਂ ਇੱਕ ਬੇਨਤੀ ਕਰਾਂ ਗੁਰੂ ਨਾਨਕ ਪਿਤਾ ਜੀ ਨੇ ਜਗਤ ਨੂੰ ਇਹ ਸਿਖਾਇਆ ਏ ਭਈ ਜਗਤ ਦੇ ਅੰਦਰ ਗੁਰੂ ਕਿਹੋ ਜਿਹਾ ਚਾਹੀਦਾ ਕਹਿ ਜਿਸ ਗੁਰੂ ਦੇ ਅੰਦਰ ਦਵੈਸ਼ ਨਾ ਹੋਏ ਕੁੱਲ ਮਾਨਵਤਾ ਨੂੰ ਪਿਆਰ ਕਰਦਾ ਹੋਏ ਨਿਰੰਕਾਰ ਦੇ ਘਰ ਦੀ ਹਰ ਗੱਲ ਦਾ ਜਾਣੂ ਹੋ ਜਗਿਆਸੂਆਂ ਨੂੰ ਜਾਣੂ ਕਰਾ ਸਕਦਾ ਹੋਏ ਭਾਵੇਂ ਤੁਰ ਦਰਗਾਹ ਤੋਂ ਬਾਕੀ ਵੀ ਨੌ ਗੁਰੂ ਸਾਹਿਬਾਨ ਉਹ ਗੁਰੂ ਕੇ ਪਿਆਰਿਓ ਮਾਲਕ ਵੱਲੋਂ ਡਿਊਟੀਆਂ ਲਗਵਾ ਕੇ ਆਏ ਨੇ ਪਰ ਉਹਨਾਂ ਨੇ ਸਿੱਧਾ ਗੁਰੂ ਨਾਨਕ ਪਿਤਾ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਇਹ ਗੁਰਤਾ ਗਦੀ ਨਹੀਂ ਪ੍ਰਾਪਤ ਕੀਤੀ ਉਹਨਾਂ ਨੇ ਪਹਿਲਾਂ ਘਾਲਣਾ ਘਾਲੀਆਂ ਨੇ ਘਾਲਣਾ ਤੇ ਜਿਹੜੀ ਘਾਲਣਾ ਇਹਨਾਂ ਸਾਧ ਸੰਗਤ ਉਹਨੂੰ ਵੱਧ ਤੋਂ ਵੱਧ ਧਿਆਨ ਨਾਲ ਵੇਖਣਾ ਚਾਹੀਦਾ ਹੈ ਅਸੀਂ ਜਾਂ ਗੱਲ ਕਰਦੇ ਹਾਂ ਜਿਹੜੇ ਮੰਜ਼ਿਲ ਤੇ ਪਹੁੰਚ ਗਏ ਤੇ ਜਾਂ ਗੱਲ ਕਰਦੇ ਹਾਂ ਜਿਹੜੇ ਅਜੇ ਬਿਲਕੁਲ ਇਸ ਦੁਨੀਆਂ ਦੇ ਅੰਦਰ ਤੁਰੇ ਹੀ ਰੱਬ ਦੇ ਰਾਹ ਤੇ। ਪਰ ਮੈਂ ਬੇਨਤੀ ਕਰਨ ਲੱਗਾ ਸਾਂ, ਨੌ ਗੁਰੂ ਸਾਹਿਬਾਨਾਂ ਨੇ ਇਹ ਸਿਖਾਇਆ ਸਿੱਖ ਗੁਰੂ ਨਾਨਕ ਦੇ ਘਰ ਆ ਕੇ ਕਿਵੇਂ ਉਹ ਸਿੱਖ ਬਣ ਕੇ ਇੱਕ ਦਿਨ ਗੁਰੂ ਨਾਨਕ ਪਿਤਾ ਦੇ ਚਰਨਾਂ ਤੱਕ ਪਹੁੰਚ ਸਕਦਾ। ਹੁਣ ਭਾਈ ਲੈਣਾ, ਗੁਰੂ ਕੇ ਪਿਆਰਿਓ, ਲਗਭਗ ਸਾਢੇ ਕੁ 6 ਸਾਲ ਗੁਰੂ ਨਾਨਕ ਦੀ ਖਜੂਰੀ ਦੇ ਅੰਦਰ ਉਹ ਰਹਿੰਦੇ ਕਾਰਨ, ਪਰ ਕਦੇ ਤੁਹਾਨੂੰ ਉਹ ਮੌਕਾ ਨਹੀਂ ਮਿਲੇਗਾ ਜਦੋਂ ਭਾਈ ਲੈਣੇ ਨੂੰ ਸਤਿਗੁਰਾਂ ਨੇ ਇਹ ਕਿਹਾ ਹੋਏ, ਸੋਹਣੇ ਜੇ ਆਸਣ ਤੇ ਸੌਂ ਜਾ, ਕਿਹਾ ਹੋਵੇ ਸੰਗਤਾਂ ਨੂੰ ਭਾਈ ਲਹਿਣੇ ਦੇ ਚਰਨਾਂ ਵਿੱਚ ਝੁੱਕ ਜਾਓ। ਕਦੇ ਆਰਾਮ ਨਹੀਂ ਕਰਨ ਦਿੱਤਾ, ਦਿਨ ਰਾਤ ਕੋਈ ਨਾ ਕੋਈ ਹੁਕਮ ਲੱਗਦਾ ਰਹਿੰਦਾ ਏ ਤੇ ਸਤਿਗੁਰੂ ਪਿਤਾ ਜੀ ਕਿਰਪਾ ਕਰਕੇ ਹੁਕਮ ਲਾਉਂਦੇ ਨੇ ਤੇ ਭਾਈ ਲਹਿਣਾ ਉਹਨੂੰ ਮੰਨ ਲੈਂਦਾ ਏ। ਇਥੋਂ ਤੱਕ ਨੌਬਤ ਚਲੀ ਗਈ ਪਿਆਰਿਓ, ਜਦੋਂ ਖਜੂਰ ਨੇ ਕਹਿ ਦਿੱਤਾ ਲੈਣਿਆ, ਜੇਕਰ ਤੂੰ ਮੇਰੇ ਘਰ ਰਹਿਣ ਆਏ, ਮੈਂ ਥੋੜੀ ਜਿਹੀ ਗੱਲ ਨੂੰ ਸਮਝਣ ਲਈ ਇਹ ਪ੍ਰਮਾਣ ਦੇ ਰਿਹਾ ਹਾਂ। ਆਖਣ ਲੱਗੇ, ਭਾਈ ਲੈਣਿਆ, ਮੈਂ ਜਾਣਦਾ ਵਾਂ ਤੂੰ ਆਪਣੇ ਘਰ ਦਾ ਮੋਹ ਤਿਆਗਿਆ ਏ, ਤੂੰ ਦੁਨੀਆਂ ਦੀ ਦੌਲਤ ਵੀ ਤਿਆਗੀ ਏ, ਤੂੰ ਸੰਸਾਰ ਤੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਹੈ, ਤੇਰੇ ਅੰਦਰ ਬਿਲਕੁਲ ਕੇਵਲ ਇੱਕ ਗੁਰੂ ਨਾਨਕ ਦੇ ਘਰ ਲਈ ਪਿਆਰ ਹੈ, ਭਾਵੇਂ ਤੂੰ ਸਭੋ ਕੁਝ ਤਿਆਗ ਚੁੱਕਾ ਏ, ਭਾਵੇਂ ਤੂੰ ਦਿਨ ਰਾਤ ਗੁਰੂ ਦੀ ਸੇਵਾ ਵਿੱਚ ਕਾ ਜਾ ਰਹੀ, ਹਰ ਹੁਕਮ ਨੂੰ ਤੂੰ ਮੰਨ ਕੇ ਵਿਖਾਇਆ ਏ, ਭਾਵੇਂ ਉਹ ਮੰਨਣ ਯੋਗ ਸੀ ਭਾਵੇਂ ਨਾ, ਪਰ ਤੂੰ ਉਹਦੇ ਅੱਗੇ ਸਿਰ ਚੁਕਾਇਆ। ਪਰ ਮੈਂ ਅੱਜ ਚਾਹੁੰਦਾ ਵਾਂ ਲੈਣਿਆ, ਜਾਂ ਤਾਂ ਇਸ ਘਰੋਂ ਚਲਾ ਜਾ ਆਪਣੇ ਘਰ, ਜੇ ਨਹੀਂ ਜਾਣਾ ਤੇ ਤੈਨੂੰ ਆ ਮ੍ਰਿਤਕ ਸਰੀਰ ਨੂੰ ਖਾਣਾ ਪਵੇਗਾ। ਹੁਣ ਅੰਦਾਜ਼ਾ ਲਗਾਓ ਜਰਾ, ਇਹ ਗੱਲ ਕਹਿਣੀ ਸੌਖੀ ਏ ਗੁਰੂ ਕੇ ਪਿਆਰਿਓ, ਅੱਜ ਵੇਖਦੇ ਹੋ ਨਾ ਕਿਤਨੇ ਰੋਲੇ ਪਏ ਹੋ ਨੇ ਪੰਚ ਦੇ ਅੰਦਰ। ਆ ਜ਼ੁਬਾਨ ਦੇ ਸਵਾਦ ਨੂੰ ਮੁੱਖ ਰੱਖ ਕੇ ਗੁਰੂ ਮੇਰਾ ਬਾਰ ਬਾਰ ਕਹਿੰਦਾ ਏ, ਭਾਈ ਤੂੰ 36 ਪ੍ਰਕਾਰ ਦੇ ਭੋਜਨ ਖਾ ਤੇ ਖਾ ਕੇ ਵਾਹਿਗੁਰੂ ਦੇ ਗੁਣ ਗਾਈ ਚੱਲ। ਗੁਰੂ ਮੇਰਾ ਕਹਿੰਦਾ ਏ, ਨਾਮ ਤੇ ਅੰਮ੍ਰਿਤ ਦਾ ਭੋਜਨ ਖਾ ਤੇ ਜ਼ਿੰਦਗੀ ਸਫਲ ਬਣਾ ਲਾਏ। ਪਰ ਅੱਗੋ ਪਿਆਰਿਓ, ਸਿੱਖ 100 ਦਲੀਲਾਂ ਦੇ ਕੇ ਕਹਿੰਦਾ, ਦਾਤਾ ਭਾਵੇਂ ਤੂੰ ਕਹਿੰਦਾ 36 ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਕਹਿਣ, ਇਹ ਖਾ ਕੇ ਸਰੀਰ ਸਾਂਭਿਆ ਜਾ ਸਕਦਾ ਏ, ਤੁਸੀਂ ਕਹਿੰਦੇ ਹੋ ਨਾਮ ਅੰਮ੍ਰਿਤ ਨੂੰ ਖਾਣਾ, ਪਰ ਮੈਂ ਕਹਿੰਦਾ ਵਾ ਜਿੰਨਾ ਚਿਰ ਮੈਂ ਕਿਸੇ ਜੀਵ ਦਾ ਕਤਲ ਕਰਕੇ ਮਾਸ ਬਣਾ ਨਾ ਖਾਵਾਂ, ਉਨਾ ਚਿਰ ਤਾਂ ਮੈਂ ਜੀਵਨ ਅਧੂਰਾ ਜਾ ਸਮਝਦਾ ਵਾਂ। ਧਿਆਨ ਮਾਰੋ ਜਰਾ, ਤੁਲਨਾ ਕਰਿਆ ਕਰੋ, ਜਿੰਨੇ ਗੁਰੂ ਘਰ ਪ੍ਰਵਾਨ ਕੋਣ ਆਏ ਉਹਨੂੰ ਸਾਹਿਬ ਕਹਿੰਦੇ ਨੇ ਤੂੰ ਮੁਰਦਾ ਖਾ, ਤੇ ਗੁਰੂ ਕੇ ਪਿਆਰਿਓ ਉੱਥੇ ਕਿੰਤੂ ਨਹੀਂ, ਤੇ ਜਿੱਥੇ ਗੁਰੂ ਕਲਗੀਆਂ ਵਾਲੇ ਪਿਤਾ ਜੀ ਜਦੋਂ ਕਹਿਣ ਭਈ ਤੁਸੀਂ ਅੰਮ੍ਰਿਤ ਖਾਓ, ਕਿਉਂਕਿ ਗੁਰਬਾਣੀ ਅੰਦਰ ਅੰਮ੍ਰਿਤ ਭੋਜਨ ਨੂੰ ਵੀ ਕਿਹਾ ਜੇ, ਅੰਮ੍ਰਿਤ ਨਾਮ ਨੂੰ ਵੀ ਕਿਹਾ ਜੇ, ਅੰਮ੍ਰਿਤ ਦੁੱਧ ਨੂੰ ਵੀ ਕਿਹਾ ਜੇ, ਅੰਮ੍ਰਿਤ ਬਚਨਾਂ ਨੂੰ ਵੀ ਕਿਹਾ ਜੇ, ਅੰਮ੍ਰਿਤ ਬਾਣੀ ਨੂੰ ਵੀ ਕਿਹਾ ਕਹਿ ਸਾਧ ਸੰਗਤ, ਤੇ ਅਸੀਂ ਉਹਦੇ ਤੇ ਕਿੰਤੂ ਕਰ ਜਾਂਦੇ ਹਾਂ। ਭਾਈ ਲੈਣਾ, ਗੁਰੂ ਦੇ ਹੁਕਮ ਤੇ ਸਾਹਮਣੇ ਸਿਰ ਚੁਕਾ। ਸਾਧ ਸੰਗਤ, ਉਹਨਾਂ ਨੇ ਉੱਚੇ ਮੁਰਦੇ ਵੱਲ ਵੀ ਆਪਣਾ ਜਦੋਂ ਕਦਮ ਵਧਾਇਆ, ਜਦੋਂ ਗੁਰੂ ਦਾ ਨਾਮ ਲਏ, ਪਿਆਰਿਓ ਚਾਦਰ ਚੁੱਕਦੇ ਕਹਿਣ ਗੁਰੂ ਕੀ ਦ੍ਰਿਸ਼ਟੀ ਪਈ ਤੇ ਛਲਿਓ ਪ੍ਰਸ਼ਾਦ ਨਿਕਲਦਾ ਏ। ਬਸ ਇਹ ਗੁਰੂ ਕੀ ਦ੍ਰਿਸ਼ਟੀ ਦਾ ਰਾਜ ਏ, ਜੋ ਸਤਿਗੁਰੂ ਖਾਣ ਲਈ ਕਹਿਣਗੇ ਉਹ ਪ੍ਰਸ਼ਾਦ ਬਣ ਜਾਏਗਾ, ਤੇ ਜਿਹੜਾ ਬੰਦਾ ਆਪਣੀ ਮਰਜ਼ੀ ਨਾਲ ਵਧੀਆ ਤੋਂ ਵਧੀਆ ਭੋਜਨ ਵੀ ਖਾਏਗਾ ਉਹ ਪਿਆਰਿਓ ਮੁਰਦਾ ਬਣ ਜਾਏਗਾ। ਤੁਹਾਨੂੰ ਪਤਾ ਹੈ ਮ੍ਰਿਤਕ ਦੀ ਪਰਿਭਾਸ਼ਾ ਕੀ ਏ ਬਾਣੀ ਅੰਦਰ, ਮੇਰੇ ਸਾਹਿਬ ਕਹਿੰਦੇ ਖਾਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ ਗੁਰ ਪੀਰ ਕਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਇਹਦਾ ਮਤਲਬ ਮੁਰਦਾਰ ਦਾ ਅਰਥ ਹੈ ਜਦੋਂ ਕੋਈ ਪਰਾਇਆ ਹੱਕ ਖਾਂਦਾ ਏ ਸਾਧ ਸੰਗਤ ਮੈਂ ਬੇਨਤੀ ਇਹ ਕਰ ਲੱਗਾ ਕਾਂ ਇਹ ਸਾਧ ਸਦਾ ਇਸ ਦੁਨੀਆਂ ਤੇ ਰਹਿੰਦਾ ਏ ਵਾਹਿਗੁਰੂ ਜੀ ਰਹਿੰਦਾ ਏ ਪਰ ਉਸ ਅਵਸਥਾ ਤੱਕ ਪਹੁੰਚਣ ਲਈ ਧੰਨ ਗੁਰੂ ਅੰਗਦ ਪਿਤਾ ਪ੍ਰਵਾਨ ਹੋਏ ਪਰ ਹੋਇਆ ਕੀ ਕਹਿਣ ਲੱਗੇ ਪੁਰਖਾ ਅਮਰਦਾਸ ਬਜ਼ੁਰਗ ਸਰੀਰ ਏ ਲੱਗਦਾ ਵੀ ਕੁੜਮ ਏ ਮੇਰਾ ਹੈ ਵੀ ਤੂੰ ਪੁੱਤ ਵਾਲਾ ਪਰ ਧਿਆਨ ਰੱਖ ਜੇ ਇਸ ਘਰ ਦੇ ਅੰਦਰੋਂ ਕੋਈ ਦਾਤ ਪ੍ਰਾਪਤ ਕਰਨੀ ਆ ਭਾਵੇਂ ਖਡੂਰ ਸਾਹਿਬ ਦੇ ਅੰਦਰ ਪਾਣੀ ਵੀ ਬਹੁਤ ਏ ਪੁਰਖਾ ਯਾਦ ਰੱਖ ਸੇਵਾਦਾਰ ਵੀ ਗੁਰੂ ਅੰਗਦ ਪਿਤਾ ਦੇ ਕੋਲ ਬਹੁਤੇਰੇ ਕਹਿਣ ਦਿਨ ਰਾਤ ਉਹ ਸੇਵਾ ਕਰਦੇ ਕਹਿਣ